ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤਨਾਮ ਸਤਨਾਮ ਵਾਹਿਗੁਰੂ ਸਾਹਿਬ ਜੀ, ਸੂਰਠ ਮਹੱਲਾ ਪੰਜਵਾ, ਸਰਬ ਸੁਖਾਂ ਕਾ ਦਾਤਾ ਸਤਿਗੁਰ, ਤਾ ਕੀ ਸਰਨੀ ਪਾਈਐ, ਦਰਸ਼ਨ ਭੇਟ ਤਹੋਤ ਆਨੰਦਾ, ਦੁੱਖ ਗਿਆ ਹਰ ਗਾਈਐ, ਸਰਬ ਸੁਖਾਂ ਕਾ ਦਾਤਾ ਸਤਿਗੁਰ, ਤਾ ਕੀ ਸਰਨੀ ਪਾਈਐ, ਦਰਸ਼ਨ ਭੇਟ ਤਹੋਤ ਆਨੰਦਾ, ਦੁੱਖ ਗਿਆ ਹਰ ਗਾਈਐ, ਹਰ ਰਸ ਪੀਵਹੁ ਭਾਈ, ਨਾਮ ਜਪਹੁ ਨਾਮੋ ਆਰਾਧਹੁ, ਗੁਰਪੂਰੇ ਕੀ ਸਰਨਾਈ, ਰਹਾਉ ਤਿਸਹਿ ਪ੍ਰਾਪਤ ਜਿਸ ਧੁਰ ਲਿਖਿਆ, ਸੋਈ ਪੂਰਨ ਪਾਈ, ਨਾਨਕ ਕੀ ਬੇਨੰਤੀ ਪ੍ਰਭ ਜੀ, ਨਾਮ ਰਹਾ ਲਿਵ ਲਾਈ, ਤਿਸਹਿ ਪ੍ਰਾਪਤ ਜਿਸ ਧੁਰ ਲਿਖਿਆ, ਸੋਈ ਪੂਰਨ ਪਾਈ, ਨਾਨਕ ਕੀ ਬੇਨੰਤੀ ਪ੍ਰਭ ਜੀ, ਨਾਮ ਰਹਾ ਲਿਵ ਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਏਕੋ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰਪ੍ਰਸਾਦ, ਨਹੀਂ ਜਾਨ ਜਾਏ ਕਸੁਰੂਪ ਰੇਖੰ, ਕਹਾਂ ਬਾਸ ਤਾਂ ਕੋ ਫਿਰੈ ਕੌਣ ਭੇਖੰ, ਕਹਾ ਨਾਮ ਤਾਂ ਕੋ ਕਹਾਂ ਕਹਿ ਕਹਾਵੈ, ਕਹਾ ਮੈਂ ਬਖਾਨੋ ਕਹੇ ਮੋਹ ਨ ਆਵੈ, ਕਹੂੰ ਫੂਲ ਹੋਇ ਕਹਿ ਭਲੇ ਰਾਗ ਭੂਲੇ ਫੂਲੇ, ਕਹੂੰ ਪਮਰ ਹੋਇ ਕਹਿ ਭਲੀ ਪਾਂਤ ਭੂਲੇ, ਕਹੂੰ ਪਵਨ ਹੋਇ ਕਹਿ ਬਹੇ ਬੇਗ ਐਸੇ, ਕਹੇ ਮੋਹ ਨ ਆਵੈ ਕਥੋਂ ਤਾਹ ਕੈਸੇ, ਮੁਕੁਚਰੈ ਸ਼ਾਸਤਰ ਖੱਟ ਪਿੰਗ ਗਿਰਨ ਛੜ ਜਾਏ, ਅੰਧਲਖੈ ਬਧਰੋ ਸੁਣੈ ਜੋ ਕਾਲ ਕ੍ਰਿਪਾ ਕਰਾਏ, ਅੰਧਲਖੈ ਬਧਰੋ ਸੁਣੈ ਜੋ ਕਾਲ ਕ੍ਰਿਪਾ ਕਰਾਏ। ਪਰਮ ਸਨਮਾਨ ਆਵਰ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ, ਕਲਯੁਗੀ ਜੀਵੋਂ ਕੇ ਉਧਾਰ ਕਰਤਾ صاحبِ صحابہ جوت روپ ہر آپ مہمان دے مالک تن تن گرو پتا شری گرو دیو گرو گرنتھ صاحب جی دے برکت مئی قدمان چ برازمان گرو پیاری سات سنگت گرو دیو جی دی مہان عنایت دا صدقہ ساڈے ساریاں دے سر تے بخشش مئی رکھے ہتھ دا صدقہ جیون دا اج دا دن وی پراپت ہویا اور اس نویں دن دی جو نویں جنم سمان ہے شروعات کرن دا بل وی صاحب جی نے اس برہمنڈ دے سب توں پوتر استھان جس دے درشن دیدار واسطے ہر روز لکھاں گرہ نکشتر تارے سیارے پون دی ہر ترنگ تے ترتی دا ہر ذرہ ارداس کردا ہے شری سچ کھنڈ استھان شری ہرمندر صاحب وکھے پراپت ہویا ہے ستگرو جی دے پاون در تو آئی سدائے بارگاہ مبارک حکم نامے دی وچار راہی من گرو چرنا نال جڑ سکے اکاگرتا ادب تے آنند دی دات چولی چ پی سکے اس لئی جتنے ماتا پراتا حاضرین حاضری پر رہے ہو شری گرو رامداس پاتشاہ جی دے چرن کملان دی قدم بوسی کر دیاں ستگرو جی دی گودی ویچ سر رکھیا محسوس کر دیاں بہت ہی ادب سہت گرو کی مبارک فتح راہی سانجھ بنائیے واہ گرو جی کا خالصہ
واہ گرو جی کی فتح
ستگرو پاتشاہ جی دے مبارک بول نے جو رہاؤ والیاں پنگتیاں ستگرو جی نے پردان کیتیاں نے انہیں جو پرمان کر دے نے ہر رس پیو ہو پائی نام جپ ہو نامو آراد ہو گر پورے کی سرنائی ستگرو پاتشاہ جی نے اس مبارک پنگتی وچ تین وچار رکھے نے یا انج کہو انہ تین مہان وچاراں نال سنسار دی چولی نو صاحب نے مالا مال کیتا ہے نحال کیتا ہے سب تو پہلا وچار تن تن گرو ارجن دے پاتشاہ جی نے اس وچ نام رس دا ذکر کیتا ہے ہر رس پیو ہو پائی دوسرا وچار مہاراج نے نام دی ارادنا دا ساڈی چولی چ پایا نام جپ ہو نامو آراد ہو گر پورے کی سرنائی اے تیسرا وچار ہے پھر تو میں انہاں بولاں نوں دہرا دیواں تاکہ وچار دا مرکز سمجھ وچ آوے سب تو پہلا وچار اس مرکزی پنگتی وچ صاحب نے نام رس دا کیتا ہے ہر رس تو پاو نام دا رس ہر رس پیو ہو پائی اے پائی اے گرمکھ پیارے ہردہ رکھن والے سجنوں پرماتما دے نام دا رس پان کرو ہر رس پیو ہو پائی نام جپ ہو نامو آراد ہو آرادن شبد دا ارتھ سکھ ودوانا نے سمرن کیتا ہے سمرن کرنا نام جپنا نام سمرن کرنا پرماتما دے نام نو بار بار رسنا نال اچارنا جیسے نام وق وق متاں وچ وق وق طرح نال آیا ہے ਔਰ ਗੁਰਮਤਿ ਵਿੱਚ ਕਿਸੇ ਨਾਮ ਦਾ ਵਿਰੋਧ ਨਹੀਂ ਹੈ। ਬੜੇ ਧਿਆਨ ਨਾਲ ਸਰਵਣ ਕਰਨਾ, ਆਪਣੇ ਮਤ ਅਨੁਸਾਰ ਬੜੇ ਸ਼ੌਕ ਨਾਲ ਅਤੇ ਸਤਿਕਾਰ ਨਾਲ ਕੋਈ ਰਾਮ ਰਾਮ ਜਪ ਸਕਦਾ ਹੈ, ਔਰ ਇਹ ਰਾਮ ਰਾਮ ਜਪਣਾ ਉਸਨੂੰ ਰਸ ਤੱਕ ਲੈ ਜਾਏਗਾ। ਜੈਸੇ ਕਬੀਰ ਜੀ ਨੂੰ ਰਾਮ ਸ਼ਬਦ ਰਸ ਤੱਕ ਲੈ ਗਿਆ, ਨਾਮਦੇਵ ਜੀ ਬਿਠੁਲ ਸ਼ਬਦ ਦੀ ਆਰਾਧਨਾ ਕਰਦੇ ਨੇ ਔਰ ਬਿਠੁਲ ਸ਼ਬਦ ਉਹਨਾਂ ਨੂੰ ਪਰਮ ਰਸ ਤੱਕ ਲੈ ਗਿਆ, ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬੈਠੇ ਨੇ, ਭਗਤ ਬਾਬਾ ਫਰੀਦ ਸਾਹਿਬ ਉਹਨਾਂ ਦੇ ਰੋਮ ਰੋਮ 'ਚੋਂ ਇੱਕ ਧੁਨੀ ਸੁਣਾਈ ਪੈਂਦੀ ਹੈ, ਅੱਲਾ ਹੋ ਅੱਲਾ ਹੋ ਅੱਲਾ ਹੋ ਕਹਿੰਦੇ ਨੇ, ਔਰ ਇਹ ਅੱਲਾ ਹੋ ਦਾ ਜਾਪ ਉਹਨਾਂ ਨੂੰ ਪਰਮ ਰਸ ਤੱਕ ਲੈ ਗਿਆ। ਔਰ ਇਸਦਾ ਸਬੂਤ ਹੈ ਕਿ ਹਜ਼ਰਤ ਬਾਬਾ ਫਰੀਦ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਬੈਠੇ ਨੇ ਔਰ ਸਾਰਾ ਬ੍ਰਹਿਮੰਡ ਉਹਨਾਂ ਦੇ ਸੀਸ 'ਤੇ ਚੌਰ ਚੁਲਾਉਂਦਾ ਹੋਇਆ ਦਿਖਾਈ ਪੈ ਰਿਹਾ। ਇਸੇ ਤਰ੍ਹਾਂ ਹੋਰ ਵੀ ਅਨੰਤ ਤੁਹਾਨੂੰ ਮਿਲ ਜਾਣਗੇ ਜਿਨ੍ਹਾਂ ਨੇ ਜਪ ਕੀਤਾ। ਨਾਮ ਜਪਣ 'ਤੇ ਕੋਈ ਵੀ ਕਿਸੇ ਤਰ੍ਹਾਂ ਦਾ ਵਿਰੋਧ ਨਹੀਂ ਹੈ ਗੁਰਮਤਿ ਵਿੱਚ। ਕੋਈ ਰਾਮ ਆਖੇ, ਕੋਈ ਰਹੀਮ ਆਖੇ, ਕੋਈ ਅੱਲਾ ਆਖੇ, ਬਲਕਿ ਸਤਿਗੁਰੂ ਤੇ ਨਾਮ ਤੋਂ ਸਦਕੇ ਜਾਂਦੇ ਨੇ। ਬੜਾ ਮਹਿਮਾਮਈ ਬਚਨ ਮੇਰੇ ਸਾਹਿਬ ਜੀ ਦਾ, ਕਹਿੰਦੇ ਨੇ ਹੋਂ ਬਲਿਹਾਰੈ ਜਾਉ ਜੇਤੇ ਤੇਰੇ ਨਾਮ ਹੈ। ਹੇ ਪ੍ਰਭੂ, ਜਿਤਨੇ ਵੀ ਤੇਰੇ ਨਾਮ ਨੇ, ਕੋਈ ਤੈਨੂੰ ਹਰੀ ਕਹਿ ਕੇ ਜਪੇ, ਕੋਈ ਓਮ ਕਹਿ ਕੇ ਜਪੇ, ਕੋਈ ਰਾਮ ਆਖੇ, ਕੋਈ ਅੱਲਾਹੂ ਆਖੇ, ਮੈਂ ਤੇਰੇ ਸਾਰੇ ਹੀ ਨਾਵਾਂ ਤੋਂ ਸਦਕੇ ਜਾਂਦਾ, ਕੁਰਬਾਨ ਜਾਂਦਾ ਹਾਂ। ਹੋਂ ਬਲਿਹਾਰੈ ਜਾਉ ਜੇਤੇ ਤੇਰੇ ਨਾਮ ਹੈ। ਤੇ ਫਿਰ ਸਾਰੇ ਪ੍ਰਭੂ ਦੇ ਗੁਣਵਾਚਕ ਨਾਵਾਂ ਤੋਂ ਹੀ ਸਤਿਗੁਰੂ ਸਦਕੇ ਨਹੀਂ ਜਾਂਦੇ। ਬੜੀ ਵਿਸ਼ਾਲਤਾ ਤੇ ਰਸ ਨਾਲ ਭਰਿਆ ਹੋਇਆ ਹਿਰਦਾ ਹੈ ਸਾਹਿਬ ਜੀ ਦਾ। ਇਸ ਲਈ ਕਹਿੰਦੇ ਨੇ ਮੈਂ ਨਾਮ ਜਪਣ ਵਾਲਿਆਂ ਤੋਂ ਵੀ ਸਦਕੇ ਜਾਂਦਾ। ਭਾਵੇਂ ਕੋਈ ਮਸਜਿਦ ਵਿੱਚ ਬੈਠ ਕੇ ਜਪ ਕਰਦਾ, ਅੱਲਾਹੂ ਦੀ ਆਵਾਜ਼ ਲਗਾਉਂਦਾ, ਭਾਵੇਂ ਕੋਈ ਮੰਦਿਰ ਵਿੱਚ ਹਰੀ ਓਮ ਦੀ ਧੁਨੀ ਪੈਦਾ ਕਰਦਾ, ਪ੍ਰਗਟ ਕਰਦਾ ਆਪਣੇ ਕੰਠ ਤੋਂ, ਹੇ ਪ੍ਰਭੂ ਮੈਂ ਉਹਨਾਂ ਸਾਰੇ ਨਾਮ ਜਪਣ ਵਾਲਿਆਂ ਤੋਂ ਵੀ ਸਦਕੇ ਜਾਂਦਾ ਹਾਂ। ਬੜੇ ਮਹਾਂਬੋਲ ਨੇ ਸਾਹਿਬ ਜੀ ਦੇ, ਹੋਂ ਕੁਰਬਾਨੈ ਜਾਉ ਮਿਹਰਬਾਨਾ, ਹੋਂ ਕੁਰਬਾਨੈ ਜਾਉ, ਹੋਂ ਕੁਰਬਾਨੈ ਜਾਉ ਤਿਨਾ ਕਹਿ ਲੈਣ ਜੋ ਤੇਰਾ ਨਾਉ। ਪ੍ਰਭੂ ਜੋ ਤੇਰਾ ਨਾਮ ਜਪਦੇ ਨੇ, ਫਿਰ ਲੈਣ ਜੋ ਤੇਰਾ ਨਾਉ ਤਿਨਾ ਕਹਿ ਹੋਂ ਸਦ ਕੁਰਬਾਨੈ ਜਾਉ। ਮੈਂ ਸੈਕੜੇ ਵਾਰ ਬਾਰੰਬਾਰ ਉਹਨਾਂ ਤੋਂ ਸਦਕੇ ਜਾਂਦਾ ਜੋ ਤੇਰਾ ਨਾਮ ਜਪਦੇ ਨੇ, ਭਾਵੇਂ ਕੋਈ ਵੀ ਨਾਮ ਉਹਨਾਂ ਦੀ ਰਸਨਾ 'ਤੇ ਹੋਵੇ। ਗੁਰਮਤਿ ਵਿੱਚ ਇਸ ਗੱਲ ਦਾ ਵਿਰੋਧ ਨਹੀਂ ਹੈ, ਬਲਕਿ ਸਹਿਯੋਗ ਹੈ, ਸਤਿਕਾਰ ਹੈ। ਇਹ ਜਦ ਹਮਲਾਵਰਾਂ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨਗਰ ਹੈ ਸ੍ਰੀ ਹਰਗੋਬਿੰਦਪੁਰ, ਇੱਥੇ ਮੇਰੀ ਪੀਰੀ ਦੇ ਮਾਲਕ ਨਾਲ ਜੰਗ ਹੋਈ ਅਤੇ ਹਮਲਾਵਰਾਂ ਨੇ ਉਸ ਨਗਰ ਦੀਆਂ ਮਸਜਿਦਾਂ ਵੀ ਉਜਾੜ ਦਿੱਤੀਆਂ, ਭਾਵੇਂ ਆਪਣੇ ਆਪ ਨੂੰ ਇਸਲਾਮ ਦੇ ਪੈਰੋਕਾਰ ਅਖਵਾਉਂਦੇ ਸਨ। ਨਗਰ ਨਿਵਾਸੀ ਇਕੱਠੇ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਆਏ। ਮੇਰੀ ਪੀਰੀ ਦੇ ਮਾਲਕ, ਸ੍ਰੀ ਅਕਾਲ ਪੁਰਖ ਦੀ ਸੱਤਾ ਨਾਲ ਜੋੜਨ ਵਾਲੇ, ਅਕਾਲ ਤਖਤ ਪ੍ਰਦਾਨ ਕਰਨ ਵਾਲੇ ਗੁਰੂ ਹਰਗੋਬਿੰਦ ਸਾਹਿਬ ਕੋਲ ਆਏ ਤੇ ਕਿਹਾ, ਸੱਚੇ ਪਾਤਸ਼ਾਹ ਸਾਡੇ ਘਰ ਵੀ ਟੁੱਟ ਗਏ ਹਨ, ਚਲੋ ਹੌਲੀ ਹੌਲੀ ਬਣ ਜਾਵਣਗੇ, ਬੜੇ ਪ੍ਰਾਣੀ ਵੀ ਚਲੇ ਗਏ, ਸਾਡੇ ਪਰਿਵਾਰ ਦੇ ਮੈਂਬਰ ਮਾਰੇ ਗਏ ਨੇ, ਹੌਲੀ ਹੌਲੀ ਇਹ ਸਦਮਾ ਵੀ ਭੁੱਲ ਜਾਏਗਾ, ਪਰ ਹੇ ਗੁਰੂ ਪਾਤਸ਼ਾਹ ਬੜਾ ਵੱਡਾ ਸਦਮਾ ਹੈ, ਸਾਡੀਆਂ ਮਸਜਿਦਾਂ ਵੀ ਤੋੜ ਦਿੱਤੀਆਂ ਨੇ। ਮਹਾਰਾਜ ਨੇ ਬਾਬਾ ਬੁੱਢਾ ਸਰੀਖੇ ਗੁਰਸਿੱਖਾਂ ਦਾ ਸੇਵਾ ਵਿੱਚ ਸਮਾਂ ਬਣਾ ਦਿੱਤਾ, ਡਿਊਟੀ ਲਾਈ, ਕਿਹਾ ਜਾਓ ਪਹਿਲੇ ਇਹਨਾਂ ਨੂੰ ਮਸਜਿਦਾਂ ਬਣਾ ਕੇ ਦੇਵੋ, ਫਿਰ ਘਰ ਬਣਾ ਕੇ ਦੇਵੋ। ਮਸਜਿਦਾਂ ਕਿਉਂ ਬਣਵਾ ਕੇ ਦਿੱਤੀਆਂ? ਕਿਉਂਕਿ ਕੋਈ ਅੱਲਾ ਹੂ ਆਖੇ ਉਸਦਾ ਵੀ ਸਾਹਿਬ ਸਤਿਕਾਰ ਕਰਦੇ ਨੇ, ਅਦਬ ਕਰਦੇ ਨੇ। ਕੋਈ ਰਾਮ ਆਖੇ ਉਸਦਾ ਵੀ ਮੇਰੇ ਸਾਹਿਬ ਦਿਲੋਂ ਸਤਿਕਾਰ ਕਰਦੇ ਨੇ। ਲੈਣ ਜੋ ਤੇਰਾ ਨਾਉ ਤਿਨਾ ਕਹਿ ਹਾਂ ਸਦ ਕੁਰਬਾਨੇ ਜਾਉ। ਇਸ ਲਈ ਇੱਕ ਗੱਲ ਸਪਸ਼ਟ ਹੋ ਜਾਂਦੀ ਹੈ, ਕੋਈ ਵੀ ਨਾਮ ਪ੍ਰਭੂ ਦਾ ਰਸ ਤੱਕ ਲੈ ਜਾਂਦਾ, ਆਨੰਦ ਤੱਕ ਲੈ ਜਾਂਦਾ, ਰੋਮ ਰੋਮ ਰਸ ਨਾਲ ਭਰ ਜਾਂਦਾ ਹੈ। ਇਸ ਲਈ ਸਾਹਿਬ ਕਹਿੰਦੇ ਹਰ ਰਸ ਪੀਵੋ ਭਾਈ, ਨਾਮ ਜਪਹੋ ਨਾਮੋ ਆਰਾਧ ਹੋ ਪੂਰੇ ਗੁਰਪੂਰੇ ਕੀ ਸਰਨਾਈ। ਪਰ ਇਹ ਪਰਮਾਤਮਾ ਦਾ ਨਾਮ ਪੂਰੇ ਗੁਰੂ ਦੀ ਚਰਨ ਸ਼ਰਨ ਵਿੱਚ ਆਇਆ ਪ੍ਰਾਪਤ ਹੁੰਦਾ। ਪਹਿਲੇ ਰਸ ਪੀਣ ਦਾ ਜ਼ਿਕਰ, ਫਿਰ ਆਰਾਧਨ ਜਪਣ ਸਿਮਰਨ ਦਾ ਜ਼ਿਕਰ, ਤੇ ਫਿਰ ਸਾਹਿਬ ਨੇ ਪੂਰੇ ਗੁਰੂ ਦੀ ਸਰਣਾਈ ਦਾ ਜ਼ਿਕਰ ਕੀਤਾ ਹੈ। ਪੂਰੇ ਗੁਰੂ ਦੀ ਸ਼ਰਨ ਆਉਣ ਵਾਸਤੇ ਮੇਰੇ ਸਾਹਿਬ ਨੇ ਆਖਿਆ। ਚਲੋ ਹੋਰ ਕੋਈ ਮਨੁੱਖ ਭਟਕਾ ਵਿੱਚ ਚਲਾ ਜਾਏ, ਗੱਲ ਵੱਖਰੀ ਹੈ। ਉਸਦਾ ਭਾਗ ਆਖਿਆ ਜਾ ਸਕਦਾ, ਉਸਦੀ ਇੱਛਾ ਆਖੀ ਜਾ ਸਕਦੀ ਹੈ, ਪਰ ਸਿੱਖ ਨੂੰ ਭਟਕਣ ਦੀ ਲੋੜ ਨਹੀਂ ਹੈ। ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਗੁਰੂ ਗ੍ਰੰਥ ਸਾਹਿਬ ਵਿੱਚ ਬੈਠੇ ਹੋਏ ਨੇ, ਔਰ ਸਿੱਖ ਦੇ ਪੂਰੇ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਇਸ ਲਈ ਬਿਨਾਂ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਇਹ ਰਸ ਵਾਲਾ ਜੀਵਨ ਨਹੀਂ ਮਿਲ ਸਕਦਾ। ਉਂਝ ਤਾਂ ਮੈਂ ਅਰਜ਼ ਕਰਾਂ, ਸਾਰੇ ਜੀਵਨ ਵਿੱਚ ਰਸ ਮੌਜੂਦ ਹੈ। ਤੁਸੀਂ ਕਿਧਰੇ ਵੀ ਦੇਖ ਲਓ, ਬਾਜ਼ਾਰ ਵਿੱਚ ਫਲ ਵਿਕਦੇ ਹੋਵਣ, ਅੰਬ ਵਿਕਦੇ ਹੋਵਣ, ਸੰਤਰੇ ਵਿਕਦੇ ਹੋਵਣ, ਮੌਸਮੀਆਂ ਵਿਕਦੀਆਂ ਹੋਵਣ, ਹੋਰ ਫਲ ਫਰੂਟ ਵਿਕਦੇ ਹੋਵਣ, ਅੰਗੂਰ ਅਨਾਰ ਆਦਿਕ, ਤੇ ਤੁਸੀਂ ਕਿਸ ਫਲ ਨੂੰ ਪਸੰਦ ਕਰੋਗੇ ਜਿਸ ਵਿੱਚ ਰਸ ਜ਼ਿਆਦਾ ਹੋਵੇ? ਔਰ ਜੇ ਸੁੱਕਾ ਹੋਇਆ ਫਲ ਹੋਵੇਗਾ ਨਾ, ਤੇ ਦੁਕਾਨਦਾਰ ਸਾਹਮਣੇ ਰੱਖੇਗਾ ਹੀ ਨਹੀਂ, ਉਸ ਨੂੰ ਪਤਾ ਹੈ ਬਈ ਇਹ ਸੁੱਕਿਆ ਫਲ ਕੋਈ ਲੈਣ ਲਈ ਤਿਆਰ ਨਹੀਂ ਹੋਵੇਗਾ। ਫਲ ਚਾਹੀਦਾ ਰਸ ਵਾਲਾ, ਮਿਠਾਸ ਵਾਲਾ, ਬਿਨਾਂ ਰਸ ਤੋਂ ਤੇ ਕੁਛ ਗੱਲ ਹੈ ਹੀ ਨਹੀਂ। ਇਹ ਦਰਖਤਾਂ ਦੀ ਹਰਿਆਲੀ ਉਹਨਾਂ ਦੇ ਅੰਦਰ ਜਿਉਂਦੇ ਜਾਗਦੇ ਰਸ ਦਾ ਪ੍ਰਗਟਾਵਾ ਕਰਦੀ, ਤੇ ਜੇ ਰਸ ਮੁੱਕ ਜਾਏ ਦਰਖਤ ਵਿੱਚੋਂ, ਦਰਖਤ ਸੁੱਕ ਜਾਏਗਾ, ਫਿਰ ਦਰਖਤ ਨਹੀਂ ਰਹਿ ਜਾਏਗਾ, ਲੱਕੜ ਹੋ ਜਾਏਗਾ। ਬਿਲਕੁਲ ਇਸੇ ਤਰ੍ਹਾਂ ਆਪਣੇ ਸਰੀਰ ਨੂੰ ਦੇਖੋ, ਮੈਡੀਕਲ ਸਾਇੰਸ ਕਹਿੰਦੀ ਹੈ, ਇਸ ਵਿੱਚ ਛੋਟੇ ਛੋਟੇ ਗਲੈਂਡਸ ਨੇ ਜਿਨ੍ਹਾਂ ਵਿੱਚੋਂ ਹਰ ਵੇਲੇ ਰਸ ਨਿਕਲਦਾ ਰਹਿੰਦਾ ਹੈ, ਫਲੂਇਡ ਨਿਕਲਦਾ ਰਹਿੰਦਾ ਹੈ। ਤੁਹਾਡੇ ਕੰਠ ਵਿੱਚ ਇੱਕ ਰਸ ਹੈ, ਅੱਖਾਂ ਦੇ ਵਿੱਚ ਜਿਹੜਾ ਇੱਕ ਰਸ ਮੌਜੂਦ ਹੈ, ਜਿਸ ਨੂੰ ਮੈਡੀਕਲ ਸਾਇੰਸ ਵਾਲੇ ਹਿਊਮਰ ਵਿਟਰਸ ਫਲੂਇਡ ਕਹਿੰਦੇ ਨੇ, ਇੱਕ ਰਸ ਹੈ। ਅੱਖਾਂ ਵਿੱਚੋਂ ਇਹ ਰਸ ਮੁੱਕ ਜਾਏ, ਇਹ ਲਿਕੁਇਡ ਮਾਦਾ ਮੁੱਕ ਜਾਏ, ਅੱਖਾਂ ਕੁਝ ਦੇਖ ਨਹੀਂ ਪਾਉਣਗੀਆਂ। ਇਹਦਾ ਮਤਲਬ ਹੈ ਰਸ ਕਰਕੇ ਅਸੀਂ ਦੇਖਦੇ ਵੀ ਹਾਂ। ਫਿਰ ਜਿਹੜਾ ਤੁਸੀਂ ਭੋਜਨ ਕਰਦੇ ਹੋ ਨਾ, ਸਵੇਰੇ ਉੱਠ ਕੇ ਨਾਸ਼ਤਾ ਕਰਦੇ ਹੋ, ਦੁਪਹਿਰੇ ਭੋਜਨ ਕਰਦੇ ਹੋ, ਸ਼ਾਮੀ ਕਰਦੇ ਹੋ, ਇਹ ਭੋਜਨ ਵੀ ਸਾਡਾ ਹਜ਼ਮ ਹੁੰਦਾ ਰਸਾਂ ਕਰਕੇ, ਅੰਦਰ ਰਸ ਬਣਦੇ ਨੇ, ਜਿਸ ਨੂੰ ਮੈਡੀਕਲ ਸਾਇੰਸ ਵਾਲੇ ਐਸਿਡਸ ਕਹਿੰਦੇ ਨੇ, ਬਈ ਵੱਖ ਵੱਖ ਲਿਕੁਇਡ ਅੰਦਰੋਂ ਨਿਕਲਦੇ ਨੇ। ਉਹਨਾਂ ਰਸਾਂ ਵਿੱਚ ਮਿਲ ਕੇ ਭੋਜਨ ਰਸਦਾਇਕ ਬਣਦਾ, ਔਰ ਭੋਜਨ ਹਜ਼ਮ ਹੁੰਦਾ, ਫਿਰ ਉਸ ਭੋਜਨ ਦੇ ਹਜ਼ਮ ਹੋਣ ਤੋਂ ਬਾਅਦ ਸਾਡਾ ਖੂਨ ਵੀ ਇੱਕ ਰਸ ਹੀ ਹੈਗਾ ਹੈ, ਜੋ ਸਾਡੇ ਸਰੀਰ ਵਿੱਚ ਚੱਲਦਾ ਰਹਿੰਦਾ। ਇਸ ਤਰ੍ਹਾਂ ਬ੍ਰੇਨ ਵਿੱਚ ਵੀ ਚੱਲਦਾ ਹੈ, ਵੱਖ ਵੱਖ ਹੱਡੀਆਂ ਵਿੱਚ ਚੱਲਦਾ ਹੈ, ਇਹਦਾ ਮਤਲਬ ਹੈ ਬਾਹਰ ਸੰਸਾਰ ਦਾ ਜੀਵਨ ਰਸ ਤੋਂ ਬਿਨਾਂ ਨਹੀਂ ਹੋ ਸਕਦਾ, ਔਰ ਸਰੀਰ ਦਾ ਜੀਵਨ ਵੀ ਰਸ ਤੋਂ ਬਿਨਾਂ ਨਹੀਂ ਹੋ ਸਕਦਾ। ਇਹਨਾਂ ਦਾ ਆਪਣਾ ਆਪਣਾ ਵੱਖਰਾ ਵੱਖਰਾ ਰਸ ਹੈ, ਔਰ ਉਸ ਰਸ ਕਰਕੇ ਇਹ ਸਾਰੀ ਖੇਡ ਚੱਲਦੀ ਹੈ। ਸਾਡਾ ਜੀਵਨ ਬਣਦਾ, ਵਨਸਪਤੀ ਦਾ ਜੀਵਨ ਬਣਦਾ, ਪਸ਼ੂਆਂ ਪੰਛੀਆਂ ਦਾ ਜੀਵਨ ਬਣਦਾ। ਇਹ ਜਿਹੜਾ ਜਲ ਹੈ ਨਾ, ਇਹ ਵੀ ਧਰਤੀ ਦਾ ਇੱਕ ਰਸ ਹੀ ਹੈ। ਜਲ ਤੋਂ ਬਿਨਾਂ ਜੀਵਨ ਕਿੱਥੇ? ਪਹਿਲਾ ਪਾਣੀ ਜੀਉ ਹੈ, ਜਿਤ ਹਰਿਆ ਸਭ ਕੋਏ। ਬਿਲਕੁਲ ਇਸੇ ਤਰ੍ਹਾਂ ਨਾਮ ਜਪਣ ਨਾਲ ਵੀ ਇੱਕ ਰਸ ਬਣਦਾ, ਅੰਦਰ ਇੱਕ ਰਸ ਕ੍ਰੀਏਟ ਹੁੰਦਾ ਹੈ। ਸਾਰੇ ਸਾਡੇ ਟਿਸ਼ੂਜ਼, ਸਾਡੇ ਗਲੈਂਡਸ ਉਸ ਰਸ ਦਾ ਅਨੁਭਵ ਕਰਦੇ ਨੇ। ਜਿਹੜੇ ਜਪਣ ਵਾਲੇ ਮਹਾਂਪੁਰਖ ਨੇ ਨਾ, ਜਿਨ੍ਹਾਂ ਦੀ ਕਮਾਈ ਹੈ, ਜਿਨ੍ਹਾਂ ਦਾ ਜੀਵਨ ਹੈ, ਜਿਨ੍ਹਾਂ ਦੇ ਕੋਲ ਅਭਿਆਸ ਹੈ, ਉਹਨਾਂ ਨੂੰ ਪਤਾ ਹੈ। ਨਾਲੇ ਵਾਹਿਗੁਰੂ ਕਹਿੰਦੇ ਨੇ, ਨਾਲੇ ਘੁੱਟ ਭਰਦੇ ਨੇ। ਜ਼ਬਾਨ ਵਾਹਿਗੁਰੂ ਆਖਦੀ ਹੈ, ਔਰ ਰਸ ਦੇ ਘੁੱਟ ਅੰਦਰ ਭਰਦੇ ਰਹਿੰਦੇ ਨੇ। ਫਿਰ ਉਹਨਾਂ ਦੇ ਬੋਲ ਵੀ ਰਸ ਦੇ ਸੋਮੇ ਆਉਂਦੇ ਨੇ। ਮੇਰੇ ਸਾਹਿਬ ਜੀ ਨੇ ਇਹ ਬਚਨ ਆਪਣੀ ਬਾਣੀ ਚ ਆਖੇ ਨੇ, ਬਾਣੀ ਤੋਂ ਬਾਹਰ ਨਾ ਕੋਈ ਗੱਲ ਸੁਣਨ ਦੀ ਲੋੜ ਹੈ, ਔਰ ਨਾ ਕੋਈ ਗੱਲ ਕਰਨ ਦੀ ਹੀ ਲੋੜ ਹੈ। ਬਾਣੀ ਤੋਂ ਬਾਹਰ ਗੱਲ ਸੁਣਨੀ ਵੀ ਨਹੀਂ ਚਾਹੀਦੀ। ਜਦ ਤੁਸੀਂ ਆਪਣੀ ਕਾਰ ਵਿੱਚ ਸਫ਼ਰ ਕਰ ਰਹੇ ਹੁੰਦੇ ਹੋ ਨਾ, ਫਿਰ ਗੁਰਬਾਣੀ ਦੇ ਕੀਰਤਨ ਦੀ ਸੀਡੀ ਲਾ ਲਓ। ਸੁਣਨ ਵਾਲੀ ਦੁਨੀਆ 'ਤੇ ਸਭ ਤੋਂ ਰਸਦਾਇਕ ਕੋਈ ਬਰਕਤ ਹੈ, ਅਤੇ ਉਸ ਬਰਕਤ ਦਾ ਨਾਮ ਗੁਰੂ ਦੀ ਬਾਣੀ ਹੈ। ਸੁਣਨ ਵਾਲੀ ਵਸਤੂ ਇੱਕੋ ਹੀ ਹੈ, ਬਾਣੀ ਗੁਰੂ ਦੀ, ਅਤੇ ਮਨ ਵਸਾਉਣ ਵਾਲੀ ਵਸਤੂ ਵੀ ਗੁਰੂ ਦੀ ਬਾਣੀ ਹੈ, ਅਪਣਾਉਣ ਵਾਲੀ ਵਸਤੂ ਵੀ ਗੁਰੂ ਦੀ ਬਾਣੀ ਹੈ। ਅਤੇ ਫਿਰ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ, ਅਗਰ ਕੁਛ ਬੋਲਣ ਨੂੰ ਹੀ ਦਿਲ ਕਰੇ ਨਾ, ਬਈ ਮੈਂ ਬੋਲਣਾ ਹੈ, ਅਤੇ ਫਿਰ ਗਾਣਾ ਹੈ, ਔਰ ਗਾਉਣ ਵਾਲੀ ਵਸਤੂ ਵੀ ਗੁਰੂ ਦੀ ਬਾਣੀ ਹੈ। ਮਹਾਰਾਜ ਦੇ ਬਚਨ ਨੇ ਫਰਮਾਨ ਕਰਦੇ ਨੇ, ਕਹਿੰਦੇ ਨੇ, ਗੁਰਬਾਣੀ ਗਾਵਾ ਭਾਈ ਉਹ ਸਫਲ ਸਦਾ ਸੁਖਦਾਈ। ਇਹ ਬਰਕਤ ਬਣ ਜਾਂਦੀ ਹੈ, ਰਸ ਬਣ ਜਾਂਦਾ ਹੈ, ਖੇੜਾ ਬਣ ਜਾਂਦਾ ਹੈ। ਫਿਰ ਹੌਲੀ ਹੌਲੀ ਰੋਮ ਰੋਮ ਰਸ ਨਾਲ ਭਰ ਜਾਂਦਾ। ਸਾਹਿਬ ਫੁਰਮਾਨ ਕਰਦੇ ਨੇ, ਕਹਿੰਦੇ ਨੇ, ਬਾਣੀ ਉਚਰਹਿ ਸਾਧ ਜਨ ਅਮਿਓ ਚੱਲੇ ਚਰਣੇ। ਹੁਣ ਇਹ ਗੱਲ ਵੱਖਰੀ ਹੈ, ਸਾਡਾ ਰਸ ਬਹਿਰੂਨੀ ਵਸਤੂਆਂ ਨਾਲ ਬਣਿਆ ਹੋਇਆ ਹੈ, ਸੰਸਾਰ ਨਾਲ ਬਣਿਆ ਹੋਇਆ ਹੈ। ਮੈਂ ਤੇ ਕਈ ਵਾਰੀ ਦੇਖ ਕੇ ਹੈਰਾਨ ਹੁੰਦਾ, ਕਿਸੇ ਦੇ ਗ੍ਰਹਿ ਵਿਖੇ ਠਹਿਰੇ ਹੋਏ ਸੀ, ਆਪਣੇ ਘਰ ਵਿੱਚ ਹੀ ਦੇਖ ਲੈਣਾ, ਤੁਹਾਨੂੰ ਸਵੇਰੇ ਚਾਹ ਦੇ ਨਾਲ ਨਾ ਉਹ ਸੁੱਕੀ ਬੁੱਸੀ ਹੋਈ, ਪਤਾ ਨਹੀਂ ਕਦੋਂ ਦੀ ਸੁੱਕੀ ਹੋਈ, ਇੱਕ ਬ੍ਰੈਡ ਦਾ ਟੁਕੜਾ ਦਿੰਦੇ ਨੇ, ਤੇ ਕਹਿੰਦੇ ਨੇ, ਇਹ ਲਓ ਜੀ ਰਸ ਹੈਗਾ। ਮੈਂ ਕਿਹਾ, ਹੱਦ ਹੋ ਗਈ, ਸਭ ਤੋਂ ਸੁੱਕੀ ਹੋਈ ਚੀਜ਼, ਬੁੱਸੀ ਹੋਈ ਚੀਜ਼, ਤਰੱਕੀ ਹੋਈ ਚੀਜ਼, ਜੇ ਗਲਤੀ ਨਾਲ ਚਾਹ ਦੇ ਕੱਪ ਵਿੱਚ ਡੋਬ ਲਓ ਤੇ ਚਾਹ ਵੀ ਸਾਰੀ ਉਹ ਹੀ ਪੀ ਜਾਂਦੀ, ਆਪਣੇ ਜੋਗਾ ਬਚਦਾ ਹੀ ਕੱਖ ਨਹੀਂ। ਤੇ ਉਹ ਸੁੱਕੀ ਸੜੀ ਚੀਜ਼ ਦਾ ਨਾਮ ਰਸ ਰੱਖਿਆ ਹੋਇਆ ਹੈ। ਪਤਾ ਕਿਉਂ ਲੱਗਦਾ? ਅੰਦਰ ਅਚੇਤ ਮਨ ਵਿੱਚ ਰਸ ਦਾ ਸੰਦੇਸ਼ ਮੌਜੂਦ ਹੈ, ਰਸ ਦੀ ਖੋਜ ਮੌਜੂਦ ਹੈ। ਇਸ ਲਈ ਬਾਰ ਬਾਰ ਵਸਤੂਆਂ ਵਿੱਚ, ਪਦਾਰਥਾਂ ਵਿੱਚ ਰਸ ਦਾ ਜ਼ਿਕਰ ਆਵੇਗਾ। ਮੇਰੇ ਸਾਹਿਬ ਨੇ ਬਾਣੀ ਵਿੱਚ ਬੜੇ ਸੋਹਣੇ ਬੋਲ, ਰਸ ਲਬਰੇਜ਼ ਬੋਲ ਆਖੇ ਨੇ। ਕਹਿੰਦੇ ਨੇ, ਬਾਕੀ ਜਿਤਨੇ ਰਸ ਕਸ ਮੌਜੂਦ ਰਹੇ ਨਾ, ਉਹ ਸਾਰੇ ਤੇਰੇ ਬਾਹਰੀ ਜੀਵਨ ਨਾਲ ਸੰਬੰਧਿਤ ਨੇ, ਔਰ ਇਹਨਾਂ ਸਾਰਿਆਂ ਦਾ ਰਸ ਭਾਵੇਂ ਮਿੱਠਾ ਲੱਗਦਾ ਹੈ, ਪਰ ਬਾਅਦ ਵਿੱਚ ਇਹੀ ਕੌੜਾ ਭਾਸਣ ਲੱਗ ਪੈਂਦਾ ਹੈ। ਤੇ ਜਿਸ ਦਿਨ ਉਸ ਰਸ ਦਾ ਅਨੁਭਵ ਹੋ ਜਾਏ, ਫਿਰ ਮਹਾਰਾਜ ਕਹਿੰਦੇ ਨੇ, ਮਨੁੱਖ ਖੁਦ ਹੀ ਕਹਿ ਦੇਵੇਗਾ, ਸਭੇ ਵਸਤੂ ਕੌੜੀਆਂ ਸੱਚੇ ਨਾਏ ਮਿੱਠਾ। ਇਤਨਾ ਮਿਠਾਸ ਨਾਲ ਇਸਦਾ ਹਿਰਦਾ ਭਰ ਜਾਏਗਾ। ਇਸ ਮਿਠਾਸ ਨੂੰ ਮਾਣਿਆ ਜਾ ਸਕਦਾ, ਪਰ ਬਿਆਨਿਆ ਨਹੀਂ ਜਾ ਸਕਦਾ। ਇਹੀ ਤਾਂ ਗੱਲ ਹੈ, ਸਾਰਾ ਸੰਸਾਰ ਹੈਰਾਨ ਹੁੰਦਾ ਭਾਈ, ਵੱਡੇ ਵੱਡੇ ਆਪਣੇ ਆਪ ਨੂੰ ਮਹਾਤਮਾ ਅਖਵਾਉਣ ਵਾਲੇ, ਯੋਗੀ ਅਖਵਾਉਣ ਵਾਲੇ, ਅਵਤਾਰ ਅਖਵਾਉਣ ਵੇਲੇ ਵਾਲੇ ਦੁੱਖ ਵੇਲੇ ਤੜਪਦੇ ਹੋਏ ਦਿਖਾਈ ਪਏ ਔਰ ਕੁਰਲਾਉਂਦੇ ਹੋਏ ਦਿਖਾਈ ਪਏ। ਵਾਹਿਦ ਤਖਤਾਏ ਜ਼ਮੀਨ ਤੇ ਇੱਕੋ ਹੀ ਮਹਾਨ ਹਸਤੀ ਨੇ, ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ, ਜਿਹੜੇ ਸੜਦੀ ਹੋਈ ਲੋਹ ਤੇ ਬੈਠ ਕੇ ਵੀ ਮੁਸਕੁਰਾਉਂਦੇ ਹੀ ਰਹੇ। ਕਾਰਨ ਪਤਾ ਕੀ ਹੈ ਮੁਸਕੁਰਾਉਣ ਦਾ? ਸਾਡਾ ਜੀਵਨ ਤੇ ਬੇਰਸਾ ਜੀਵਨ ਹੈ, ਇਸ ਲਈ ਆਪਣੇ ਘਰ ਵਿੱਚ ਹੀ ਕ੍ਰੋਧ ਨਾਲ ਭਰ ਜਾਂਦੇ ਹਾਂ, ਆਪਣੇ ਮਿੱਤਰਾਂ ਨਾਲ ਕ੍ਰੋਧ, ਆਪਣੇ ਰਿਸ਼ਤੇਦਾਰਾਂ ਨਾਲ ਕ੍ਰੋਧ। ਇਹ ਵਾਰ ਵਾਰ ਦਾ ਤੜਪਣਾ, ਕ੍ਰੋਧਿਤ ਹੋਣਾ ਇੱਕ ਗੱਲ ਦਾ ਸਬੂਤ ਹੈ ਗੁਰਮੁਖੋ, ਕਿ ਸਾਡਾ ਜੀਵਨ ਰਸ ਤੋਂ ਬਿਨਾਂ ਹੈਗਾ। ਇਹ ਕਸਵੱਟੀ ਹੈ ਪਰਖ ਲੈਣਾ ਆਪਣੇ ਆਪ ਨੂੰ। ਵਾਰ ਵਾਰ ਕ੍ਰੋਧ ਆ ਜਾਂਦਾ, ਵਾਰ ਵਾਰ ਰਸਨਾ ਕੌੜੀ ਹੋ ਜਾਂਦੀ ਹੈ, ਵਾਰ ਵਾਰ ਬਿਨਾਂ ਕਾਰਨ ਅੰਦਰ ਵਿਰੋਧ ਜਾਗਦਾ ਹੈ, ਤਾਂ ਇਹਦਾ ਮਤਲਬ ਹੈ ਇਹ ਹਿਰਦਾ ਹਾਲੇ ਰਸ ਤੱਕ ਨਹੀਂ ਪਹੁੰਚਿਆ ਹੋਇਆ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਦਾਹਰਣ ਸਾਡੇ ਸਾਹਮਣੇ ਮੌਜੂਦ ਹੈ। ਸੜਦੀ ਹੋਈ ਰਜਲੋਹ ਤੇ ਬੈਠ ਕੇ ਵੀ ਮੁਬਾਰਕ ਜ਼ਬਾਨ ਤੋਂ ਕੋਈ ਸੜਦਾ ਹੋਇਆ ਬੋਲ ਨਹੀਂ ਨਿਕਲਿਆ, ਸਗੋਂ ਇਹੀ ਕਹਿੰਦੇ ਪਏ ਹਨ, ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ। ਇਹ ਰਸ ਨਾਲ ਭਰਿਆ ਹੋਇਆ ਹਿਰਦਾ ਹੈ ਤਾਂ ਕ੍ਰੋਧ ਕੋਈ ਨਹੀਂ ਨਿਕਲਦਾ ਪਿਆ, ਤਾਂ ਕੋਈ ਸੜਦੇ ਹੋਏ ਬੋਲ ਨਹੀਂ ਨਿਕਲਦੇ ਪਏ। ਸਾਹਿਬੇ ਕਮਾਲ ਅੰਮ੍ਰਿਤ ਬਚਨਾਂ ਦੇ ਮਹਾਨ ਸਾਗਰ, ਅੰਮ੍ਰਿਤਮਈ ਹਿਰਦਾ ਰੱਖਣ ਵਾਲੇ ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਦੇਖੋ, ਬਾਬਾ ਦਾਤੂ ਜੀ ਲੱਤ ਮਾਰਦੇ ਪਏ ਨੇ ਪਰ ਬਾਬਾ ਅਮਰਦਾਸ, ਗੁਰੂ ਅਮਰਦਾਸ ਮਹਾਰਾਜ ਚਰਨ ਦਬਾਉਂਦੇ ਪਏ ਨੇ। ਕਾਰਨ ਪਤਾ ਕੀ ਹੈ? ਇੱਕ ਦਾ ਹਿਰਦਾ ਰਸ ਤੋਂ ਸਖਣਾ ਹੈ, ਉਸ ਦਾ ਨਾਮ ਹੈ ਮਹਾਰਾਜ ਗੁਰੂ ਅੰਗਦ ਦੇਵ ਨੇ ਤੇ ਨਾਮ ਦਾਤ ਰੱਖਿਆ ਸੀ ਦਾਤ। ਇੱਕ ਦਾ ਨਾਮ ਦਾਸ ਤੇ ਇੱਕ ਦਾ ਨਾਮ ਦਾਤ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਦਾਤਾ ਕਰਕੇ ਲਿਖਿਆ ਹੈ, ਦਾਤਾ ਦਾਤਾ ਸਿਧਾਸਣ ਸਿੱਖ ਆਇਆ। ਖੈਰ ਮੁਕਤਸਰ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ, ਜ਼ਿਆਦਾ ਇਸ ਪਾਸੇ ਨਹੀਂ ਜਾਣਾ ਚਾਹੁੰਦਾ, ਆਪ ਬੜੀ ਇਕਾਗਰਤਾ ਪੂਰਵਕ ਸਰਵਣ ਕਰਨਾ ਤਾਂ ਕਿ ਵਿਚਾਰ ਦਾ ਮਰਕਜ਼ ਸਮਝ ਵਿੱਚ ਆ ਜਾਏ। ਦਾਤੂ ਜੀ ਦਾ ਮਨ ਕ੍ਰੋਧ ਨਾਲ ਭਰਿਆ ਹੋਇਆ ਹੈ, ਇਹਦਾ ਸਬੂਤ ਹੈ ਇਹਦਾ ਹਿਰਦਾ ਰਸ ਤੋਂ ਸਖਣਾ ਹੈ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਰਸ ਨਾਲ ਭਰੇ ਹੋਏ ਨੇ, ਪੈਂਦੇ ਖਾਨ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਮਣੇ ਬੜੇ ਕੌੜੇ ਬੋਲ ਬੋਲਦਾ ਪਿਆ ਹੈ ਔਰ ਤੂੰ ਤੂੰ ਕਰਕੇ ਬੋਲਦਾ ਪਿਆ ਹੈ, ਪਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੁਸਕੁਰਾਉਂਦੇ ਹੋਏ ਦਿਖਾਈ ਪੈ ਰਹੇ ਨੇ। ਜ਼ਰਾ ਸੋਚੋ ਤਾਂ ਸਹੀ ਬਈ ਗੱਲ ਕੀ ਹੈ, ਮੈਦਾਨੇ ਜੰਗ ਵਿੱਚ ਵੀ ਮੁਸਕੁਰਾ ਰਹੇ ਨੇ, ਅਗਲਾ ਲੋਹੇ ਲਾਖਾ ਹੋਇਆ, ਉਹਦਾ ਚਿਹਰਾ ਜਿਹੜਾ ਹੈ ਉਹ ਕ੍ਰੋਧ ਦਾ ਆਈਨਾ ਬਣਿਆ ਦਿਖਾਈ ਪੈ ਰਿਹਾ, ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੁਸਕੁਰਾਉਂਦੇ ਹੋਏ ਦਿਖਾਈ ਪੈ ਰਹੇ ਨੇ। ਤੇ ਜਦ ਤਿੰਨ ਵਾਰ ਉਸ ਕ੍ਰੋਧੀ ਨੇ ਕਰ ਲਏ ਤੇ ਫਿਰ ਸਾਹਿਬ ਸਿਖਾਉਂਦੇ ਹੀ ਪਏ ਸਨ, ਆਖਣ ਲੱਗੇ ਪੈਂਦੇ ਖਾਨ ਵਾਰ ਹੈ ਇਸ ਤਰ੍ਹਾਂ ਨਹੀਂ ਕਰੀਦਾ, ਵਾਰ ਤਾਂ ਇਸ ਤਰ੍ਹਾਂ ਕਰੀਦਾ ਹੈ। ਇਹ ਰਸ ਵਾਲਾ ਹਿਰਦਾ ਹੈ, ਆਨੰਦ ਵਾਲਾ ਹਿਰਦਾ ਹੈ, ਪ੍ਰੇਮ ਭਿੱਜਿਆ ਹੋਇਆ ਹਿਰਦਾ ਹੈ। ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ, ਸਾਹਿਬ ਕਹਿੰਦੇ ਐਸੇ ਪੁਰਖਾਂ ਦੇ ਬੋਲ ਬਾਣੀ ਉਚਰੈ ਸਾਧ ਜਨ ਅਮਿਓ ਚੱਲੈ ਚਰਣੇ। ਉਹਨਾਂ ਦਾ ਇੱਕ ਇੱਕ ਬੋਲ ਅੰਮ੍ਰਿਤ ਦਾ ਮਹਾਨ ਸੋਮਾ ਹੁੰਦਾ ਹੈ ਤੇ ਉਹ ਬੋਲ ਸਾਹਿਬ ਆਪਣੀ ਬਾਣੀ ਚ ਕਹਿੰਦੇ ਪਏ ਹਨ। ਫਿਰ ਸਾਹਿਬ ਕਹਿੰਦੇ ਨੇ ਪੁਰਖਾ ਤੂੰ ਬਾਕੀ ਰਸਾਂ ਵਿੱਚ ਪਿਆ ਹੋਇਆ ਤੇ ਨਾਮ ਰਸ ਦਾ ਵਾਸਾ ਤੇਰੇ ਹਿਰਦੇ ਵਿੱਚ ਕਿਵੇਂ ਹੋਵੇ? ਸ੍ਰੀ ਗੁਰੂ ਬਾਬੇ ਨੇ ਬੋਲ ਆਖੇ ਨੇ, ਇਹਨਾਂ ਬੋਲਾਂ ਨੂੰ ਸੁਣਨ ਦਾ, ਵਿਚਾਰਨ ਦਾ, ਪੜ੍ਹਨ ਦਾ ਮਤਲਬ ਇਤਨਾ ਹੈ, ਇਹ ਬੋਲ ਕਸਵੱਟੀ ਨੁਮਾ ਨੇ ਔਰ ਆਪਣੇ ਜੀਵਨ ਨੂੰ ਇਸ ਕਸਵੱਟੀ ਤੇ ਲਗਾਉਣਾ ਹੈ। ਆਪਣੇ ਆਪ ਨੂੰ ਪਰਖਣਾ, ਅਸੀਂ ਬਾਕੀਆਂ ਨੂੰ ਪਰਖਦੇ ਰਹਿੰਦੇ ਹਾਂ। ਸਭ ਤੋਂ ਹੋਛਾ ਬੰਦਾ ਪਤਾ ਕੌਣ ਹੁੰਦਾ? ਜਿਹੜਾ ਦੂਜਿਆਂ ਨੂੰ ਪਰਖਦਾ ਰਹਿੰਦਾ, ਬਈ ਫਲਾਣਾ ਇਸ ਤਰ੍ਹਾਂ ਦਾ ਹੈ, ਫਲਾਣਾ ਇਹ ਕਰਦਾ ਹੈ, ਫਲਾਣੇ ਵਿੱਚ ਇਹ ਦੋਸ਼ ਹੈ। ਸਿਆਣਾ ਮਹਾਨ ਬੰਦਾ ਉਹ ਹੁੰਦਾ ਹੈ ਜੋ ਆਪਣੇ ਆਪ ਨੂੰ ਪਰਖਦਾ ਰਹਿੰਦਾ। ਸਾਹਿਬ ਜੀ ਦੇ ਬ੍ਰਹਮ ਗਿਆਨ ਲਬਰੇਜ਼ ਬੋਲ ਕਸਵੱਟੀ ਨੇ, ਅਸਾਂ ਆਪਣੇ ਆਪ ਨੂੰ ਪਰਖਣਾ ਹੈ। ਸਾਹਿਬ ਫੁਰਮਾਨ ਕਰਦੇ ਹੋਏ ਕਹਿੰਦੇ ਨੇ ਪੁਰਖਾ ਗੌ ਨਾਲ ਵਿਚਾਰ ਕੇ ਦੇਖ, ਤੇਰਾ ਜੀਵਨ ਕਿਤਨੇ ਹੋਰ ਰਸਾਂ ਵਿੱਚ ਪਿਆ ਹੋਇਆ। ਮਹਾਰਾਜ ਨੇ ਜ਼ਿਕਰ ਕੀਤਾ ਸੋਨੇ ਤੋਂ ਰਸ ਸੋਇਨਾ, ਰਸ ਰੂਪਾ ਕਾਮਣ, ਰਸ ਪਰਮਲ ਕੀ ਬਾਸ। ਸੋਨਾ ਕੋਲ ਹੋਵੇ ਚੰਗੀ ਗੱਲ ਹੈ, ਮੇਲੇ ਸਿਰ ਕੰਮ ਆਉਂਦਾ, ਇੱਕ ਤਰ੍ਹਾਂ ਦੀ ਕਰੰਸੀ ਹੈ, ਧਨ ਹੈ। ਸੋਨਾ ਕੋਲ ਹੋਵੇ ਚੰਗੀ ਗੱਲ ਹੈ, ਸੋਨੇ ਦੀ ਨਿੰਦਾ ਨਹੀਂ ਹੈ। ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਸੋਨੇ ਦੇ ਸਿੰਘਾਸਣ ਤੇ ਬੈਠਦੇ ਨੇ, ਸਵਰਣਮ ਸਿੰਘਾਸਣ ਹੈ ਉਹਨਾਂ ਦਾ। ਆਪਣੇ ਹਰ ਤੀਰ ਨਾਲ ਥੋੜਾ ਜਿਹਾ ਸੋਨਾ ਲਗਾਉਂਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਵਰਣਮ ਉਹਨਾਂ ਦੇ ਤੀਰ ਵੀ ਮੌਜੂਦ ਨੇ। ਸੋਨੇ ਮੁਖੀ ਦੇ ਨਾਲ ਥੋੜਾ ਜਿਹਾ ਤੋਲਾ ਪਰ ਸੋਨਾ ਲੱਗਿਆ ਹੋਇਆ। ਫਿਰ ਤੁਸੀਂ ਦੇਖੋ ਸਾਡਾ ਸ੍ਰੀ ਹਰਿਮੰਦਰ ਸਾਹਿਬ ਸੰਸਾਰ ਭਰ ਤੇ ਇੱਕ ਸੋਨੇ ਦੇ ਮੰਦਰ ਨਾਲ ਵੀ ਨਾਮ ਨਾਲ ਵੀ ਜਾਣਿਆ ਜਾਂਦਾ, ਬਈ ਸਵਰਣ ਦਾ ਮੰਦਰ ਹੈ, ਗੋਲਡਨ ਟੈਂਪਲ ਦੁਨੀਆ ਕਹਿੰਦੀ। ਸੋਨਾ ਕੋਲ ਹੋਵੇ ਚੰਗੀ ਗੱਲ ਹੈ, ਪਰ ਸੋਨਾ ਰਸ ਬਣ ਜਾਏ ਤੇ ਭੈੜੀ ਗੱਲ ਹੈ। ਹੁਣ ਭਾਂਡੇ ਵੀ ਸੋਨੇ ਦੇ ਚਾਹੀਦੇ ਨੇ, ਮੰਜਾ ਵੀ ਸੋਨੇ ਦਾ ਚਾਹੀਦਾ ਹੈ, ਚਮਚੇ ਵੀ ਸੋਨੇ ਦੇ ਚਾਹੀਦੇ ਨੇ। ਇੱਕ ਸੱਜਣ ਨੂੰ ਮੈਂ ਜਾਣਦਾ, ਕਹਿਣ ਲੱਗਾ ਜੀ ਮੈਂ ਤਾਂ ਸੋਨੇ ਦਾ ਚਮਚਾ ਮੂੰਹ ਵਿੱਚ ਲੈ ਕੇ ਜੰਮਿਆ ਹਾਂ। ਮੈਂ ਕਿਹਾ ਚੰਗਾ ਹੁੰਦਾ ਜੇ ਜ਼ਬਾਨ ਵੀ ਸੋਨੇ ਦੀ ਬਣਵਾ ਲੈਂਦਾ, ਜੇ ਸੋਨੇ ਦੀ ਜ਼ਬਾਨ ਬਣ ਜਾਏ ਫਿਰ ਬੰਦਾ ਬੋਲੇਗਾ ਕਿਵੇਂ, ਰਸ ਕਿਵੇਂ ਲਵੇਗਾ। ਸੋਨਾ ਕੋਲ ਹੋਵੇ, ਚਾਂਦੀ ਕੋਲ ਹੋਵੇ, ਚੰਗੀ ਗੱਲ ਹੈ, ਪਰ ਸੋਨਾ ਚਾਂਦੀ ਇਹ ਮਨੁੱਖ ਦਾ ਰਸ ਬਣ ਜਾਏ ਤੇ ਉਸ ਤੋਂ ਬਿਨਾਂ ਜੀ ਨਾ ਸਕਦਾ ਹੋਵੇ, ਇਹ ਤੇ ਫਿਰ ਰੋਗ ਬਣ ਗਿਆ, ਇਹ ਰਸ ਕਸ ਬਣ ਗਿਆ, ਇਹ ਤੈਨੂੰ ਪਰਮਾਤਮਾ ਨਾਲੋਂ ਦੂਰ ਲੈ ਜਾਏਗਾ। ਤੇ ਸਾਡੇ ਰਸ ਇਹੀ ਬਣੇ ਹੋਏ ਨੇ, ਮਹਾਰਾਜ ਜੀ ਦੀ ਬਾਣੀ ਦੇ ਅਗੰਮੀ ਬੋਲ ਨੇ, ਫੁਰਮਾਨ ਕਰਦੇ ਨੇ ਰਸ ਸੋਇਨਾ, ਰਸ ਰੂਪਾ ਕਾਮਣ। ਮਹਾਰਾਜ ਨੇ ਇਹ ਸਾਨੂੰ ਸਿਧਾਂਤ ਦਿੱਤਾ ਹੈ ਜੀਵਨ ਦਾ, ਸਕਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬੋਲ ਨੇ, ਔਰ ਸਤਿਗੁਰੂ ਜੀ ਨੇ ਇਹ ਸਿੱਖ ਨੂੰ ਜੀਵਨ ਦਿੱਤਾ ਹੈ। ਏਕਾ ਨਾਰੀ ਜਤੀ ਹੋਏ, ਇਹ ਸਾਡਾ ਜੀਵਨ ਹੈ। ਸਿੱਖ ਗ੍ਰਸਤ ਦਾ ਤਿਆਗੀ ਨਹੀਂ ਹੈ, ਕਾਰੋਬਾਰ ਦਾ ਤਿਆਗੀ ਨਹੀਂ ਹੈ, ਪਰ ਹੁਣ ਇਸਤਰੀ ਰਸ ਹੀ ਬਣ ਜਾਏ ਤਾਂ ਫਿਰ ਐਸਾ ਮਨੁੱਖ ਦੁਰਾਚਾਰੀ ਹੋਵੇਗਾ, ਐਸੀ ਇਸਤਰੀ ਵੇਸਿਆ ਹੋਵੇਗੀ, ਹੋਰ ਕੀ ਹੋਵੇਗਾ। ਪਤੀ ਹੋਵੇ ਪਤਨੀ ਹੋਵੇ, ਇਹ ਜੀਵਨ ਮਹਾਨ ਹੈ, ਪਰ ਸਾਡਾ ਹਿਰਦਾ ਪਰਾਏ ਰੂਪ ਵੱਲ ਜਾਵੇ ਬਾਰ ਬਾਰ ਤਾਂ ਫਿਰ ਇਹ ਮਨੁੱਖ ਦੁਰਾਚਾਰੀ ਹੈ, ਇਹ ਇਸਤਰੀ ਵੇਸਿਆ ਹੈ, ਇਹ ਪਰਮਾਤਮਾ ਨਾਲ ਜੁੜਨਾ ਸੰਭਵ ਨਹੀਂ ਹੋ ਸਕੇਗਾ। ਮਹਾਰਾਜ ਕਹਿੰਦੇ ਨੇ ਰਸ ਬਣ ਗਿਆ। ਆਏ ਦਿਨ ਤੁਸੀਂ ਅਖਬਾਰਾਂ ਵਿੱਚ ਇਹੋ ਜਿਹੇ ਦੁਰਾਚਾਰੀਆਂ ਦੇ ਕਿੱਸੇ ਰੋਜ਼ ਪੜ੍ਹਦੇ ਰਹਿੰਦੇ ਹੋ, ਮੈਂ ਇਸ ਪਾਸੇ ਜ਼ਿਆਦਾ ਨਹੀਂ ਜਾਣਾ ਚਾਹੁੰਦਾ। ਮਹਾਰਾਜ ਦੇ ਬੋਲਾਂ ਨੂੰ ਮੈਂ ਤੁਹਾਡੇ ਸਾਹਮਣੇ ਰੱਖ ਦਿੰਦਾ ਹਾਂ। ਰਸ ਸੋਇਨਾ, ਰਸ ਰੂਪਾ ਕਾਮਣ, ਰਸ ਪਰਮਲ ਕੀ ਬਾਸ। ਚਲੋ ਠੀਕ ਹੈ, ਸਰੀਰ ਚੋਂ ਦੁਰਗੰਧੀ ਨਾ ਆਵੇ, ਇਹੋ ਜਿਹੇ ਸਾਧਨ ਵਰਤੇ ਜਾ ਸਕਦੇ ਨੇ। ਅਤਰ ਹੈ ਹੋਰ, ਹਰ ਰੋਜ਼ ਸ੍ਰੀ ਹਰਿਮੰਦਰ ਸਾਹਿਬ ਸਤਿਗੁਰੂ ਜੀ ਦੇ ਪ੍ਰਕਾਸ਼ ਵੇਲੇ ਸੁਗੰਧਿਤ ਸਿੰਘਾਸਣ ਕੀਤਾ ਜਾਂਦਾ ਹੈ, ਮੁਬਾਰਕ ਹੈ, ਚੰਗੀ ਗੱਲ ਹੈ। ਤੁਸੀਂ ਚਾਰ ਬੰਦਿਆਂ ਵਿੱਚ ਬੈਠੇ ਹੋ ਤੇ ਤੁਹਾਡੇ ਕੋਲੋਂ ਬਦਬੂ ਨਾ ਆਵੇ। ਸਰੀਰ ਨੂੰ ਸਾਫ਼ ਕਰਨਾ, ਇਸ਼ਨਾਨ ਆਦਿ ਕਰਨਾ ਬੜੀ ਮਹਾਨ ਗੱਲ ਹੈ, ਪਰ ਹੁਣ ਲੱਖ ਲੱਖ ਦੋ ਦੋ ਲੱਖ ਰੁਪਏ ਦੇ ਸੈਂਟੀ ਖਰੀਦ ਕੇ ਲਿਆਉਣਾ, ਔਰ ਪ੍ਰਦਰਸ਼ਨੀ ਬਣਾ ਲੈਣਾ ਤੇ ਆਖਣਾ ਇੰਨੇ ਮੇਰੇ ਕੋਲ ਸੁਗੰਧੀਆਂ ਦੇ ਸਾਧਨ ਨੇ, ਇਹ ਹੁਣ ਰਸ ਬਣ ਗਿਆ, ਇਹ ਹੁਣ ਗੁਰੂ ਨਾਲੋਂ ਦੂਰ ਕਰ ਦੇਵੇਗਾ। ਬੜੇ ਮਹਾਂ ਬੋਲ ਨੇ ਮੇਰੇ ਸਾਹਿਬ ਜੀ ਦੇ, ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਬਾਸ, ਰਸ ਸੇਜਾ ਰਸ ਘੋੜੇ ਮੰਦਰ ਰਸ ਮਿੱਠਾ ਰਸ ਮਾਸ, ਏਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਪੁਰਖਾ ਦੱਸ ਇੰਨੇ ਰਸਾਂ ਚ ਤੂੰ ਪਿਆ ਹੋਇਆ ਹੈ ਤੇ ਹੁਣ ਨਾਮ ਦਾ ਨਿਵਾਸ ਕਿੱਥੇ ਹੋਵੇ। ਮਹਾਰਾਜ ਦੇ ਬਚਨ ਯਾਦ ਜ਼ਰੂਰ ਕਰ ਲੈਣੇ, ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ। ਪਹਿਲੇ ਇਹਨਾਂ ਰਸਾਂ ਨਾਲੋਂ ਤੂੰ ਨਾਤਾ ਤੋੜ ਤੇ ਗੁਰੂ ਨਾਲ ਨਾਤਾ ਜੋੜ, ਤੇ ਜੇ ਆਖੇ ਬਈ ਮੇਰੇ ਕੋਲੋਂ ਇਹਨਾਂ ਨਾਲੋਂ ਨਾਤਾ ਨਹੀਂ ਟੁੱਟਦਾ ਤਾਂ ਫਿਰ ਪੁਰਖਾ ਤੂੰ ਅੰਮ੍ਰਿਤ ਵੇਲੇ ਜਾਗ ਕੇ ਅਰਦਾਸ ਕਰਕੇ ਜਪਣਾ ਆਰੰਭ ਕਰ, ਇਹ ਜਾਪ ਦੀ ਬਰਕਤ ਇਹਨਾਂ ਰਸਾਂ ਕਸਾਂ ਨਾਲੋਂ ਨਾਤਾ ਆਪੇ ਹੀ ਤੋੜ ਦੇਵੇਗੀ। ਨਾਮ 'ਚ ਇਹ ਬਰਕਤ ਹੈ, ਜਪਣ ਵਾਲੇ ਖੇਡ ਬਣ ਜਾਵੇਗੀ, ਇਹਨਾਂ ਰਸਾਂ ਨਾਲੋਂ ਨਾਤਾ ਟੁੱਟ ਜਾਏਗਾ। ਜੈਸੇ ਬਚਨ ਨੇ ਉਹ ਰਸ ਆਵਾ ਇਹ ਰਸ ਨਹੀਂ ਪਾਵਾ। ਫਿਰ ਮਹਾਰਾਜ ਰਸਨਾ ਨੂੰ ਕਹਿੰਦੇ ਨੇ ਆਨ ਰਸਾ ਜੇਤੇ ਤੈ ਚਾਖੇ ਨਿਮਖ ਨ ਤ੍ਰਿਸ਼ਨਾ ਤੇਰੀ ਲੱਤ, ਹਰ ਰਸ ਕਾ ਤੂੰ ਚਾਖੈ ਸਾਧ ਚਾਖਤ ਹੋਏ ਰਹੇ ਬਿਸਮਾਦ। ਹਰ ਰਸ ਰਸਨਾ ਪੀਓ ਪਿਆਰੀ, ਇਤ ਰਸ ਰਾਤੀ ਹੋਏ ਤ੍ਰਿਪਤਾਰੀ, ਤੇਰਾ ਜੀਵਨ ਤ੍ਰਿਪਤ ਹੋ ਜਾਏਗਾ, ਖੁਸ਼ੀਆਂ ਖੇੜਿਆਂ ਨਾਲ ਭਰ ਜਾਏਗਾ ਜੇ ਤੈਨੂੰ ਨਾਮ ਦਾ ਜਪਣਾ ਆ ਜਾਏ ਤੇ ਰਸ ਦਾ ਤੇਰਾ ਅਨੁਭਵ ਬਣ ਜਾਏ, ਤੇਰਾ ਜੀਵਨ ਬਰਕਤ ਨਾਲ ਭਰ ਜਾਏਗਾ। ਬੜੇ ਮਹਾਂ ਬੋਲ ਨੇ, ਆਓ ਇਹਨਾਂ ਪਾਵਨ ਬਚਨਾਂ ਦਾ ਨਾਲੇ ਲੜੀਵਾਰ ਪਾਠ ਸਰਵਣ ਕਰੀਏ ਤੇ ਨਾਲੇ ਥੋੜਾ ਇਹਨਾਂ ਦੇ ਅਰਥਾਂ ਵੱਲ ਧਿਆਨ ਦੇਵੀਏ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ,
ਵਾਹ।
ਸੋਰਠ ਮਹੱਲਾ ਪੰਜਵਾ,
ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 630 ਨੰਬਰ ਅੰਗ ਤੇ ਪਾਵਨ ਬੋਲ ਸੁਭਾਏਵਾਨ ਨੇ ਜੋ ਸੋਰਠ ਰਾਗ ਵਿੱਚ ਨੇ, ਔਰ ਮਹਿਮਾ ਦੇ ਮਾਲਕ ਪ੍ਰਤੱਖ ਹਰ ਧੰਨ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਅੰਮ੍ਰਿਤ ਲਬਰੇਜ਼ ਬੋਲ ਹਨ ਜੀ।
ਸਰਬ ਸੁਖਾਂ ਕਾ ਦਾਤਾ ਸਤਿਗੁਰ,
ਵਾਹ,
ਤਾਂ ਕੀ ਸਰਨੀ ਪਾਈਆ।
ਮਨੁੱਖ ਦੇ ਮਨ ਦੀ ਮੰਗ ਸੁੱਖ ਹੈਗਾ, ਭਾਵੇਂ ਕੋਈ ਅਮੀਰ ਹੈ, ਗਰੀਬ ਹੈ, ਕੋਈ ਅਨਪੜ੍ਹ ਹੈ, ਕੋਈ ਪੜ੍ਹਿਆ ਲਿਖਿਆ ਹੈ, ਕੋਈ ਮਹਾਨ ਵਿਦਵਾਨ ਹੈ, ਜਾਂ ਮਨੁੱਖ ਕੋਈ ਇਸ ਢੰਗ ਦੇ ਨਾਲ ਮੂਰਖਤਾ ਨਾਲ ਭਰਿਆ ਵੀ ਹੋਵੇ, ਪਰ ਪ੍ਰਾਣਾਂ 'ਚ ਸੁੱਖ ਦੀ ਮੰਗ ਕਰਦਾ। ਇਹ ਹੁਣ ਗਰਮੀ ਦਾ ਮੌਸਮ ਹੈ ਨਾ, ਆਪਾਂ ਪੱਖੇ ਚਲਾ ਰੱਖੇ ਨੇ, ਕਿਉਂ ਚਲਾ ਰੱਖੇ ਨੇ, ਕਿਉਂ ਏਅਰ ਕੰਡੀਸ਼ਨਰ ਚਲਾ ਰੱਖੇ ਨੇ, ਕਿਉਂ ਬਿਜਲੀ ਦਾ ਬਿੱਲ ਭਰਦੇ ਹਾਂ, ਬਸ ਕਾਰਨ ਇਹ ਹੈ ਬਈ ਹਵਾ ਚੱਲਦੀ ਹੈ ਨਾ ਤੇ ਗਰਮੀ ਵਿੱਚ ਸੁਖਦਾਈ ਲੱਗਦੀ ਹੈ, ਹਵਾ ਸੁੱਖ ਦਿੰਦੀ। ਸਰਦੀਆਂ ਵਿੱਚ ਅਸੀਂ ਹੀਟਰ ਚਲਾ ਲੈਂਦੇ ਹਾਂ, ਉਦੋਂ ਅੱਗ ਸੁੱਖ ਦਿੰਦੀ ਹੈ। ਅਸੀਂ ਉਹ ਕੰਮ ਕਰਦੇ ਹਾਂ ਜਿਸ ਨਾਲ ਸਾਨੂੰ ਸੁੱਖ ਦਾ ਅਨੁਭਵ ਹੋਵੇ, ਔਰ ਸੁੱਖ ਦੀ ਮੰਗ ਸਾਡੇ ਪ੍ਰਾਣਾਂ ਵਿੱਚ ਹੈਗੀ ਹੈ। ਤੇ ਮਹਾਰਾਜ ਕਹਿੰਦੇ ਨੇ ਪੁਰਖਾ ਬਾਰ ਬਾਰ ਤੂੰ ਬਾਹਰੋਂ ਸੁੱਖ ਲੱਭਦਾ ਹੈ, ਫਿਰ ਬਾਹਰੋਂ ਦੁੱਖ ਮਿਲ ਜਾਂਦਾ ਹੈ। ਸਾਡੇ ਨਾਲ ਇਹੀ ਤਾਂ ਹੋਇਆ, ਤੁਸੀਂ ਆਪਣੇ ਜੀਵਨ ਵੱਲ ਇੱਕ ਝਾਤ ਮਾਰ ਕੇ ਦੇਖੋ ਬਈ, ਬੜੀ ਵਾਰੀ ਅਸੀਂ ਕਿਹਾ ਬਈ ਇਹ ਚੀਜ਼ ਮਿਲ ਜਾਏ ਨਾ ਤੇ ਫਿਰ ਮੈਂ ਸੁਖੀ ਹੋ ਜਾਵਾਂ, ਮੇਰਾ ਜੀਵਨ ਸੁੱਖ ਨਾਲ ਭਰ ਜਾਏਗਾ, ਫਿਰ ਮੈਨੂੰ ਕੋਈ ਲੋੜ ਨਹੀਂ ਰਹਿ ਜਾਏਗੀ। ਕਿੰਨੀ ਦਫਾ ਆਪ ਸ੍ਰੀ ਦਰਬਾਰ ਸਾਹਿਬ ਆਏ ਹੋ ਤੇ ਇਮਾਨਦਾਰੀ ਨਾਲ ਆਪਣੇ ਅੰਦਰ ਝਾਤ ਮਾਰ ਕੇ ਦੇਖਣਾ ਬਈ ਹਰ ਵਾਰੀ ਕੋਈ ਨਵੀਂ ਮੰਗ ਲੈ ਕੇ ਆਏ ਆ ਕਿ ਨਹੀਂ ਆਏ। ਬਾਕੀਆਂ ਦਾ ਮੈਨੂੰ ਪਤਾ ਨਹੀਂ, ਮੈਂ ਤਾਂ ਮੰਗ ਲੈ ਕੇ ਹੀ ਆਉਂਦਾ ਬਈ ਮਹਾਰਾਜ ਹੁਣ ਇਸ ਵਾਰੀ ਇਹ ਕੰਮ ਸਾਡਾ ਪੂਰਾ ਕਰ ਦੇਵੋ, ਤੇ ਗੁਰੂ ਰਾਮਦਾਸ ਮਹਾਰਾਜ ਉਹ ਪੂਰਾ ਕਰ ਦਿੰਦੇ ਨੇ, ਫਿਰ ਅਸੀਂ ਆਪਣਾ ਵਾਅਦਾ ਫਿਰ ਭੁੱਲ ਜਾਂਦੇ ਹਾਂ, ਫਿਰ ਨਵੀਂ ਮੰਗ ਲੈ ਕੇ ਆਉਂਦੇ ਹਾਂ। ਮਹਾਰਾਜ ਤੇ ਸਾਨੂੰ ਦੇ ਹੀ ਜਾਂਦੇ ਨੇ, ਝੋਲੀਆਂ ਭਰਦੇ ਜਾਂਦੇ ਨੇ, ਤੇ ਬਾਰ ਬਾਰ ਸੁੱਖ ਮੰਗਿਆ ਹੈ ਪਰ ਬਾਰ ਬਾਰ ਸੁੱਖ ਵਿੱਚੋਂ ਦੁੱਖ ਨਿਕਲਿਆ ਹੈ। ਹਰ ਨਵਾਂ ਕੱਪੜਾ ਦੁੱਖ ਬਣ ਗਿਆ ਜਦ ਪੁਰਾਣਾ ਹੋ ਗਿਆ। ਭਗਤ ਜੀਆਂ ਦੇ ਬੋਲ ਬੜੇ ਗਹਿਰੇ ਬੋਲ ਨੇ, ਸੁੱਖ ਮੰਗਤ ਦੁੱਖ ਆਗੈ ਆਵੈ, ਸੋ ਸੁੱਖ ਹਮੋ ਨ ਮੰਗਿਆ ਪਾਵੈ। ਹੇ ਪ੍ਰਭੂ, ਹੁਣ ਤੇਰੇ ਨਾਮ ਦੀ ਬਰਕਤ ਦਾ ਸਦਕਾ ਮੈਨੂੰ ਪਤਾ ਚੱਲ ਗਿਆ, ਮੈਂ ਹੁਣ ਉਹ ਸੰਸਾਰੀ ਸੁੱਖ ਤੇਰੇ ਕੋਲੋਂ ਨਹੀਂ ਮੰਗਦਾ। ਕਿਤਨੇ ਮਹਾਂ ਬੋਲ ਨੇ ਮੇਰੇ ਪਾਤਸ਼ਾਹ ਜੀ ਨੇ ਜੋ ਆਪਣੀ ਬਾਣੀ ਵਿੱਚ ਆਖੇ ਨੇ, ਕਹਿੰਦੇ ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਏ। ਫਿਰ ਮੇਰਾ ਮੰਗਦਾ ਹੀ ਨਹੀਂ, ਪੂਰਾ ਬਲ ਵੀ ਲਾਉਂਦਾ ਹੈ। ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀਆਂ ਦੇ ਅੰਮ੍ਰਿਤ ਲਬਰੇਜ਼ ਬੋਲ ਨੇ, ਕਹਿੰਦੇ ਜਤਨ ਬਹੁਤ ਸੁੱਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ। ਸਾਰੇ ਯਤਨ ਤਾਂ ਸੁੱਖ ਦੇ ਹੀ ਕੀਤੇ ਨੇ, ਦੁੱਖ ਵਾਸਤੇ ਤੇ ਕੋਈ ਉਪਰਾਲਾ ਕੀਤਾ ਹੀ ਨਹੀਂ ਹੈ, ਪਰ ਫਿਰ ਦੁੱਖ ਝੋਲੀ ਚ ਪੈ ਗਿਆ। ਕਿਉਂਕਿ ਜਿਹੜਾ ਅੱਜ ਸੁੱਖ ਲੱਗਦਾ ਹੈ ਨਾ, ਇਹ ਸਮਾਂ ਪਾ ਕੇ ਇਹੀ ਦੁੱਖ ਬਣ ਜਾਂਦਾ। ਸੁੱਖ ਵਿੱਚੋਂ ਹੀ ਦੁੱਖ ਦਾ ਜਨਮ ਹੁੰਦਾ ਹੈ, ਮਿੱਤਰਾਂ ਚੋਂ ਹੀ ਦੁਸ਼ਮਣਾਂ ਦਾ ਜਨਮ ਹੁੰਦਾ ਹੈ, ਆਪਣਿਆਂ ਚੋਂ ਹੀ ਬੇਗਾਨਿਆਂ ਦਾ ਜਨਮ ਹੁੰਦਾ ਹੈ, ਜਨਮ ਜੀਵਨ ਚੋਂ ਹੀ ਮੌਤ ਦਾ ਵੀ ਜਨਮ ਹੁੰਦਾ ਹੈ। ਮਹਾਰਾਜ ਕਹਿੰਦੇ ਸਾਰੇ ਸੁੱਖ ਸਾਰੀਆਂ ਬਰਕਤਾਂ ਜੇ ਝੋਲੀ ਚ ਪਵਾਉਣਾ ਚਾਹੁੰਦਾ ਹੈ ਤਾਂ ਪੁਰਖਾ ਸਾਰਿਆਂ ਸੁੱਖਾਂ ਦਾ ਦਾਤਾ ਸਤਿਗੁਰੂ ਹੈਗਾ। ਸਭ ਸੁਖਾਲੀ ਬੁੱਠੀਆਂ ਐਸੀ ਖੇਡ ਬਣ ਜਾਂਦੀ ਹੈ। ਬੜੇ ਮਹਾਂਬੋਲ ਨੇ ਮੇਰੇ ਪਾਤਸ਼ਾਹ ਜੀ ਨੇ ਆਪਣੀ ਬਾਣੀ ਚ ਆਖੇ, ਸਰਬ ਸੁੱਖਾਂ ਕਾ ਦਾਤਾ ਸਤਿਗੁਰ ਤਾਕੀ ਸਰਣੀ ਪਾਈਐ। ਪਾਈਐ ਦਾ ਮਤਲਬ ਹੈ ਪੈਣਾ ਚਾਹੀਦਾ ਹੈ। ਜੇ ਸਾਰੇ ਸੁੱਖ ਤੈਨੂੰ ਚਾਹੀਦੇ ਨੇ ਤਾਂ ਗੁਰੂ ਦੀ ਚਰਨ ਸ਼ਰਨ ਵਿੱਚ ਆ। ਜੋ ਸੁੱਖ ਕੋ ਚਾਹੇ ਸਦਾ, ਸ਼ਰਨ ਰਾਮ ਕੀ ਲੇ, ਕਹੋ ਨਾਨਕ ਸੁਨ ਰੇ ਮਨਾ, ਦੁਰਲਭ ਮਾਨੁਖ ਦੇ। ਇਹ ਮਨੁੱਖਾ ਜਨਮ ਬੜਾ ਦੁਰਲਭ ਹੈ ਪੁਰਖਾ, ਤੇ ਦੁੱਖਾਂ ਵਿੱਚ ਪੈ ਕੇ ਜ਼ਾਇਆ ਕਰਨ ਵਾਲਾ ਨਹੀਂ ਹੈ, ਇਹ ਸੁੱਖ ਮਾਣਨ ਦਾ ਸਮਾਂ ਹੈ। 84 ਵਿੱਚ ਬਥੇਰੇ ਦੁੱਖ ਪਾ ਚੁੱਕਿਆ ਹੈ, ਹੁਣ ਦੁੱਖ ਕਿਉਂ ਪਾਉਂਦਾ ਪਿਆ ਹੈ, ਤੇ ਸੁੱਖ ਕਿੱਥੋਂ ਮਿਲੇ? ਸੁੱਖ ਗੁਰੂ ਦੀ ਚਰਨ ਸ਼ਰਨ ਚੋਂ। ਸਰਬ ਸੁੱਖਾਂ ਕਾ ਦਾਤਾ ਸਤਿਗੁਰ ਤਾਂ ਕੀ ਚਰਣੀ ਪਾਈ ਹੈ। ਗੁਰੂ ਦੀ ਚਰਨ ਸ਼ਰਨ ਵਿੱਚ ਪੈ ਜਾਣਾ ਚਾਹੀਦਾ ਹੈ, ਭਾਵ ਆਪਣਾ ਆਪਾ ਗੁਰੂ ਦੇ ਸਾਹਮਣੇ ਸਰੈਂਡਰ ਕਰਨਾ ਚਾਹੀਦਾ ਹੈ।
ਦਰਸ਼ਨ ਭੇਟਤ ਹੋਤ ਆਨੰਦਾ, ਦੁੱਖ ਗਿਆ ਹਰ ਗਾਈਆ।
ਫਿਰ ਗੁਰੂ ਦੇ ਦੀਦਾਰ ਦੀ ਬਰਕਤ ਹੈ। ਇਹ ਸ਼ਬਦ ਮਹਾਰਾਜ ਨੇ ਆਨੰਦ ਵਰਤਿਆ। ਤੁਸੀਂ ਦੇਖੋ ਧਿਆਨ ਨਾਲ, ਹਰ ਸ਼ਬਦ ਦੇ ਨਾਲ ਉਹ ਦੂਜਾ ਸ਼ਬਦ ਵਿਰੋਧੀ ਸ਼ਬਦ ਮਿਲ ਜਾਏ। ਜੈਸੇ ਸੁੱਖ ਹੈ ਤੇ ਸੁੱਖ ਦਾ ਵਿਰੋਧੀ ਸ਼ਬਦ ਦੁੱਖ ਹੈ, ਜੈਸੇ ਸਨਮਾਨ ਹੈ ਤੇ ਸਨਮਾਨ ਦਾ ਵਿਰੋਧੀ ਸ਼ਬਦ ਅਪਮਾਨ ਹੈ, ਤੰਦਰੁਸਤੀ ਦਾ ਵਿਰੋਧੀ ਸ਼ਬਦ ਬਿਮਾਰੀ ਹੈ, ਚਾਨਣ ਦਾ ਹਨੇਰਾ ਹੈ, ਸਵੇਰੇ ਦੀ ਸ਼ਾਮ ਹੈ। ਹਰ ਸ਼ਬਦ ਦਾ ਤੁਹਾਨੂੰ ਵਿਰੋਧੀ ਸ਼ਬਦ ਮਿਲ ਜਾਏਗਾ, ਇੱਕ ਸਿਖਰ ਦਾ ਤੇ ਇੱਕ ਡਿੱਗਿਆ ਹੋਇਆ ਤੁਹਾਨੂੰ ਪਾਤਾਲ ਦਾ ਸ਼ਬਦ ਮਿਲ ਜਾਏਗਾ, ਪਤਨ ਦਾ ਸ਼ਬਦ ਮਿਲ ਜਾਏਗਾ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਇੱਕ ਆਨੰਦ ਸ਼ਬਦ ਐਸਾ ਹੈ ਜਿਸ ਦਾ ਵਿਰੋਧੀ ਸ਼ਬਦ ਕੋਈ ਨਹੀਂ ਹੈ। ਜੇ ਆਨੰਦ ਆ ਜਾਏ ਨਾ, ਇਹਦਾ ਮਤਲਬ ਹੈ ਫਿਰ ਆਨੰਦ ਦਾ ਵਿਰੋਧੀ ਸ਼ਬਦ ਹੈ ਹੀ ਕੋਈ ਨਹੀਂ ਹੈ। ਸੁੱਖ ਦਾ ਵਿਰੋਧੀ ਸ਼ਬਦ ਦੁੱਖ ਹੈ। ਉਮੀਦ ਹੈ ਗੱਲ ਜ਼ਰੂਰ ਪਕੜ ਵਿੱਚ ਆਈ ਹੋਵੇਗੀ। ਜੇ ਇੱਕ ਦਫਾ ਸਾਡਾ ਹਿਰਦਾ ਆਨੰਦ ਤੱਕ ਪਹੁੰਚ ਜਾਵੇ ਫਿਰ ਪਤਨ ਨਹੀਂ ਹੁੰਦਾ, ਫਿਰ ਵਿਛੋੜਾ ਨਾ ਥੀ ਵਈ। ਬਲਰਾਮ ਜੀਓ ਸਖੀ ਵਸ ਆਇਆ ਫਿਰ ਛੋੜ ਨਾ ਜਾਈ, ਇਹ ਰੀਤ ਭਲੀ ਭਗਵੰਤ ਹੈ। फिर आनंद आ जाए फिर यह आनंद जाता नहीं, फिर आनंद रहता है। तो मिलता कितों है, आप रोज पढ़ते हैं आनंद पाया मेरी माए सतगुरु मैं पाया। सतगुरु जी की शरण विच गुरु का दीदार ऐसी बरकत रखता है। साहेब फरमान करते ने कहने दर्शन भेटत होत आनंदा, गुरु का दर्शन करदे हां गुरु का दीदार प्राप्त करदे हां गुरु विच अभेद होंदे हां जन्मां जन्मां दे दुख मुक जांदे ने और आनंद नाल हिरदा भर जांदा है। ते फिर हर तरह का दुख गुरु की कीर्ति करन नाल उतर जांदा है। दुख गया हर गई है। इधर एडमिंटन शहर एक कैनेडा विच अलबर्टा स्टेट है, उतों मैनु एक सज्जन का फोन आया। मैं उत्थे कथा कर रहा सी टोरंटो विच उन्हां दिनां च, ते मैनु कहण लगे रो पए फोन ते दुख रुला दिंदा है, रो पए मैनु कहण लगे वी साडा नौजवान बच्चा है ते हफ्ते विच चार चार पांच पांच मिर्गी दे दौरे पैंदे। तो डॉक्टर ने कहा भी ब्रेन की सर्जरी होनी है तो यह ठीक हो सकता और मौत भी हो सकती। खब्बे पासे ब्रेन की सर्जरी जड़ी होंदी है ना, ये सज्जे पासे नालों बहुत ज्यादा क्रिटिकल होंदी। थानू सारयां नू पता होगा सर्जरी तो कोई भी होवे माण नहीं है, ब्रेन के सज्जे पासे भी कठिन है पर खब्बे पासे बहुत ज्यादा कठिन है। मैं उन्होंने कहा भाई होर तो इलाज कोई नहीं, मैं कोई वैद नहीं हाँ, कोई हकीम नहीं हाँ, कोई डॉक्टर नहीं है, पर एक गल है भाई गुरु ग्रंथ साहब जी की बाणी का वचन है, गुरु के चरणों में आ जाइए प्रार्थना करिए ते अरदास करिए ते गुरु सुन लैंदा। हर रोज एक करिश्मे दरबार साहब वरतते ने, कुछ लोग दस जाते हैं कुछ नहीं दसते, उन जी चले जाते। भयानक तो भयानक बीमारियां शरीर दियां गुरु रामदास महाराज के चरणों में बैठन नाल इशनान करन नाल अज भी ठीक होंदियां ने, सदा तो ठीक होंदियां आईयां ने और जिन्ना चिर ब्रह्मंड रहेगा ठीक होंदियां रहनगियां। मुक्सर मैं गुजारिश करना चाहता हूं, उन्होंने गुरु रामदास महाराज का ध्यान करके मैं भी अरदास की, उन्होंने भी अरदास की, सर्जरी सफल हो गई ते हुण ना कोई दौरा पैंदा ते ना कोई बीमारी रही है। चन्न वर्गा सोहना उस नौजवान का चेहरा हो गया जिहदा चेहरा देखण नूं मन नहीं करदा सी। एक नहीं अनेक ही उदाहरण ने, जदों भी कोई गुरु की शरण विच आउंदा है तो साहब कहते ने गुरु की कीर्ति करता है, शरीरक मानसिक समाजिक और आर्थिक। मैं दावे नाल कहता हां दावा गुरु रामदास महाराज के चरणों ते है, तुसी श्रद्धा प्रेम नाल भर के आओ सारे दुख गुरु रामदास थोड़े दूर कर देवणगे। हां जी
हर रस पीवो भाई,
ये नाम का रस पान करना है।
नाम जपहो नामो आराधो,
जबान नाल नाम जपना और सिमरति विच इसनु ले जाना, सिमरन बना लेना।
गुरपुरे की सरनाई,
ते सफल ताई होवेगा जदों गुरु वाले बन के पंजा प्यारियां पासों खंडे बाटे दा अमृत छक के असी गुरु दी चरण शरण विच हाजर होवांगे, फिर बरकत बरसन लग पैंदी है।
रहाओ तिसह प्राप्त जिस तुर लिखिया,
पर नाम दा रस नाम दी बरकत उस नूं ही प्राप्त होंदी है जिस दे मस्तक ते लेख हैगा, ते ए लेख साडे सारयां दे मस्तक ते है।
सोई पूरन भाई,
ओ भाई पूरन हो जांदा है, पूरन परमात्मा नाल जुड़ के उहदा जीवन भी परमात्मा वांगू सर्व गुण पूर्ण हो जाता है।
नानक की बेनंती प्रभ जी,
हे निरंकार तेरे चरण कमलों विच श्री गुरु अर्जन देव साहिब फरमान करते ने, मेरी बेनती है, मेरी इल्तजा है, गुजारिश है। की इल्तजा है, की गुजारिश है? सारा ब्रह्मंड गुरु अर्जन देव महाराज के चरणों च बेनतियां करता है, मंग करता है, याचना करता है। सब को आसै तेरी बैठा। बई कमाल की गल है, गुरु अर्जन देव महाराज भी मंग करते ने, बेनती करते ने, तो की बेनती है? आओ सरवण करिए।
नाम रहा लिव लाई,
हे प्रभु हर वेले मेरी सुरत मेरा ध्यान तेरे नाम नाल जुड़िया रहे। कम कार करद्या होया जिवें भाई नंद लाल कहंदे ने, घर दस्ते मन हमेश पैकार में रवद, मन चू कुनम के दिल बसुए यार में रवद। जैसे नामदेव जी महाराज का बचन भगत कबीर जी ने लिखा है, नमा कहे तिलोचना मुख दे राम संभाल, हाथ पाओ कर काम सब सीत निरंजन नाल। उदी याद नाल, हे प्रभु तेरी याद नाल मेरा हिरदा जुड़िया रहे, ए मेरी बेनती है। गुरु पातशाह मेरा भरिया हथ सारिया के सिर ते रख देवन, ते थोड़ा सारिया का हिरदा साडा सारिया का हिरदा नाम नाल जुड़ जाए, फिर सब कुछ ही सफल है। ते जे नाम नहीं जपया फिर कुछ भी सफल नहीं आता। जैसे मस्कीन जी दे बोल ने, वो कदने लाड़ा होवे ना ते बरात थोड़ी भी होवे चल जाती, पर बरात बड़ी वड्डी होवे, बड़े अमीरां दी होवे, नौजवानां दी होवे, पर लाड़ा होवे ना कोई गल नहीं बनती, कोई नहीं पुछता। बिल्कुल इस तरह जे नाम कोल ना होवे फिर सारे शुभ कर्म बिना लाड़े दी बरात दी तरह ने। इसलिए बार बार साहब ने बाणी च फरमान किया है, अज फिर कहंदे ने, नानक की बेनंती प्रभ जी, नाम रहा लिव लाई, तेरे नाम च मेरी सुरत जुड़ी रहे। और नाम ही मंग के जाना, बारंबार सारिया का हार्दिक तौर पर धन्यवाद है माननीय सिंह साहिबान जी का और समूह प्रबंध का, दास हिरदे तो शुक्रगुजार है जिन्होंने नजरे इनायत करद्या गुरु रामदास पातशाह जी दे चरण कमलों की हाजरी भरन का सुभाग प्रदान किया है। गुरु रामदास महाराज जी का कोटान कोट शुकरान, और फिर दोबारे इत्थे हाजरी भरन का सुभाग बने, जोड़ियां दी खाक मस्तक ते लाउण दा सुभाग बने। इस खाहिश नाल मैं थोड़े कोलों विदा लै रहा हाँ। आओ सारे रल के एक बारी फिर तो इन्हां पंक्तियां दा पाठ करिए, ते फिर फतेह विच शामिल होइए जी।
किस है प्राप्त जिस
तुर लिखिया सोई पूरन पाई, नानक की बेनंती प्रभ जी, नाम रहा लिव लाई। वाहिगुरु जी का खालसा, वाहिगुरु जी की फतेह।